ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮੁਸਾਫਿਰ ਨੇ ਇੱਕ ਸ਼ੰਕਾ ਜ਼ਾਹਿਰ ਕੀਤੀ ਕਿਸੇ ਗੁਰਮੁਖ ਬਾਬੇ ਨੂੰ ਕਿ ਤੁਸੀਂ ਆਖਦੇ ਹੋ ਗੁਰੂ ਨਾਨਕ ਦੇਵ ਗੋਬਿੰਦ ਰੂਪ, ਪਰ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਜਨਮ ਮਰਨ ਵਿੱਚ ਆਇਆ ਤਾਂ ਮੰਨਦੇ ਹੋ? ਜੋ ਜਨਮ ਵਿੱਚ ਆਉਂਦਾ ਹੈ ਉਹ ਜੀਵ ਹੈ, ਕਿਉਂ ਜੋ ਕਰਮ ਦਾ ਬੱਧਾ ਹੈ ਉਹ ਜਨਮ ਮਰਨ ਵਿੱਚ ਆਉਂਦਾ ਹੈ, ਜੋ ਕਰਮਾਂ ਦਾ ਬੱਧਾ ਆਉਂਦਾ ਹੈ ਉਹ ਬ੍ਰਹਮ ਰੂਪ ਅਤੇ ਗੋਬਿੰਦ ਰੂਪ ਕਿਵੇਂ ਹੋ ਸਕਦਾ ਹੈ? ਸੋ ਇਹ ਜੋ ਸ਼ੰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਤੀ ਉਸ ਮੁਸਾਫਿਰ ਨੂੰ ਸਨ, ਉਹਨਾਂ ਦੀ ਨਿਵਿਰਤੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਸ ਵਾਰਤਾਲਾਪ ਵਿੱਚ ਕੀਤੀ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਮੁਸਾਫਿਰ, ਗੁਰੂ ਨਾਨਕ ਦੇਵ ਦੀ ਅਸੀਂ ਵੀ ਇੱਜ਼ਤ ਕਰਦੇ ਹਾਂ, ਪਰ ਤੁਸੀਂ ਉਸਨੂੰ ਰੱਬ ਜਾਣਦੇ ਹੋ? ਬਾਬਾ, ਅਸੀਂ ਰੱਬ ਨੂੰ ਅਜੋਨੀ ਆਖਦੇ ਹਾਂ। ਮੁਸਾਫਿਰ, ਗੁਰੂ ਨਾਨਕ ਨੂੰ ਰੱਬ ਆਖਦੇ ਹੋ? ਬਾਬਾ, ਨਹੀਂ। ਮੁਸਾਫਿਰ, ਗੁਰੂ ਨਾਨਕ ਨੂੰ ਆਦਮੀ ਆਖਦੇ ਹੋ? ਬਾਬਾ, ਨਹੀਂ। ਮੁਸਾਫਿਰ, ਨਾ ਰੱਬ ਆਖਦੇ ਹੋ ਨਾ ਆਦਮੀ, ਕੀ ਆਖਦੇ ਹੋ? ਬਾਬਾ, ਗੋਬਿੰਦ ਰੂਪ। ਮੁਸਾਫਿਰ, ਉਹ ਕੀ ਹੋਇਆ? ਬਾਬਾ, ਉਹ ਹੋਇਆ ਆਦਮੀ, ਉਹ ਹੋਇਆ ਰੱਬ। ਮੁਸਾਫਿਰ, ਇਹ ਤਾਂ ਬੁਝਾਰਤ ਬਣ ਗਈ। ਬਾਬਾ, ਆਤਮ ਦੇ ਦੇਸ਼ ਦੀਆਂ ਅਸਲ ਗੱਲਾਂ ਅਸੀਂ ਨਹੀਂ ਸਮਝ ਸਕਦੇ ਪਰ ਟੋਹਾਂ ਅਤੇ ਦ੍ਰਿਸ਼ਟਾਂਤਾਂ ਨਾਲ। ਸੋ ਇੱਕ ਠੁੱਲੀ ਜਿਹੀ ਸੁਣ ਲਓ, ਜੇਕਰ ਇੱਕ ਸੋਨੇ ਦਾ ਟੁਕੜਾ ਅੱਗ ਵਿੱਚ ਪੈ ਕੇ ਲਾਲ ਅੰਗਾਰਾ ਹੋ ਜਾਏ ਤਾਂ ਕੀ ਤੁਸੀਂ ਕਹੋਗੇ ਕਿ ਇਹ ਅਗਨੀ ਨਹੀਂ, ਇਹ ਅੱਗ ਤੁਲ ਤੇਜ ਅਤੇ ਸੇਕ ਨਾਲ ਸਮਰੱਥ ਨਹੀਂ? ਮੁਸਾਫਿਰ, ਨਹੀਂ, ਅਸੀਂ ਮੰਨਾਂਗੇ ਕਿ ਇਹ ਅਗਨੀ ਹੈ ਪਰ ਅਗਨੀ ਵੱਧ ਸਮਰੱਥ ਹੈ। ਬਾਬਾ, ਫਿਰ ਉਸਨੂੰ ਅੱਗ ਰੂਪ ਦੇਖ ਕੇ ਤੁਸੀਂ ਕਹੋਗੇ ਕਿ ਉਹ ਸੋਨਾ ਨਹੀਂ? ਮੁਸਾਫਿਰ, ਨਹੀਂ, ਸੋਨਾ ਕਿਉਂ ਨਹੀਂ, ਉਹ ਸੋਨਾ ਹੈ। ਬਾਬਾ, ਫਿਰ ਮੇਰੀ ਕਹਿਣੀ ਬੁਝਾਰਤ ਕਿਉਂ ਹੋਈ? ਮੁਸਾਫਿਰ, ਘਟਾ ਕੇ ਦਿਖਾਓ ਨਾ ਜੋ ਮੈਂ ਸਮਝਾਂ। ਬਾਬਾ, ਗੁਰੂ ਨਾਨਕ ਦੇਵ ਜੀ ਇਨਸਾਨ ਹਨ ਕਿਉਂਕਿ ਦੇਹ ਧਾਰੀ ਹੋ ਕੇ ਸਾਡੇ ਵਿੱਚ ਰਹੇ ਅਤੇ ਦੁੱਖ ਸੁੱਖ ਦੇਖੇ, ਸਾਗ ਸੰਬੰਧ ਮਿੱਤਰ ਵੈਰੀ ਤੱਕੇ। ਇਹ ਇਨਸਾਨੀ ਰੰਗ ਪ੍ਰਤੱਖ ਹੈ, ਉਹ ਇਨਸਾਨ ਤੋਂ ਉੱਚੇ ਰਹੇ, ਸੱਚ ਦੇ ਚਾਨਣ ਚਿਰਾਗ ਰਹੇ, ਕਦੇ ਆਪਣੇ ਰੱਬ ਤੋਂ ਨਾ ਵਿਛੜੇ, ਹਰ ਛਿੰਨ ਹਰ ਘੜੀ ਆਪਣੇ ਮਾਲਕ ਨਾਲ ਅੰਤਰਾਤਮੇ ਜੁੜੇ ਰਹੇ। ਨਿਰਾ ਇਹ ਨਹੀਂ, ਰੱਬ ਉਹਨਾਂ ਦੇ ਆਤਮਾ ਮਨ ਸਰੀਰ ਵਿੱਚ ਭਰਪੂਰ ਰਿਹਾ, ਉਹ ਤੇ ਰੱਬ ਜੀ ਅੰਤਰੇ ਰਹਿਤ ਮੇਲ ਵਿੱਚ ਇੱਕ ਰੂਪ ਹੋਏ ਰਹੇ। ਫਿਰ ਇਸ ਤਰ੍ਹਾਂ ਦੀ ਰੱਬੀਅਤ ਵਿੱਚ ਰੱਬ ਹੋ ਕੇ ਉਹਨਾਂ ਨੇ ਆਪਾ ਵਾਰਿਆ, ਜਗਤ ਜਲੰਦੇ ਨੂੰ ਆਪਣੇ ਉਪਦੇਸ਼ ਨਾਲ ਆਪਣੀ ਛੋਹ ਨਾਲ ਰੱਬੀ ਰੰਗਣਾ ਵਿੱਚ ਪਾ ਦਿੱਤਾ। ਅਮਿਤ ਪਿਆਰ, ਅਸਗਾਹਾਂ ਮਾਫ਼ੀ ਅਤੇ ਬੇਹੱਦ ਤਰਸ ਵਿੱਚ ਵਰਤੇ, ਮੁਰਦੇ ਜਿਵਾ ਦਿੱਤੇ, ਜੀਦਾਨ ਦੇ ਕੇ ਜੀਵਨ ਰੌਂ ਰੁਮਕਾ ਦਿੱਤੀ ਅਤੇ ਮਨੁੱਖਾਂ ਦੇ ਦੇਵਤੇ ਬਣਾ ਦਿੱਤੇ। ਇਹ ਸਾਰੇ ਕੰਮ ਰੱਬੀ ਹਨ, ਉਹ ਆਪ ਰੱਬ ਦੇ ਨਿਰੰਤਰ ਮੇਲ ਵਿੱਚ ਸਨ, ਉਹਨਾਂ ਵਿੱਚ ਸਾਈ ਵਿੱਚ ਵਿਥ ਅਤੇ ਅੰਤਰਾ ਨਹੀਂ ਸੀ। ਉਹਨਾਂ ਦੇ ਸਰੀਰ ਮਨ ਆਤਮਾ ਵਿੱਚ ਰੱਬ ਪਰਿਪੂਰਨ ਅਤੇ ਉਹਨਾਂ ਦੇ ਅਨੁਭਵ ਵਿੱਚ ਰੱਬ ਦਾ ਜਲਵਾ ਸਦਾ ਜਾਗਦੀ ਜੋਤ ਸੀ। ਉਹ ਰੱਬ ਦੀ ਸਿੱਖਿਆ ਦਾਤੀ ਗੁਰੂ ਸ਼ਕਤੀ ਦਾ ਵਿਦਿਤ ਸਰੂਪ ਸਨ। ਉਹਨਾਂ ਵਿੱਚ ਰਬੀਅਤ ਨੂੰ ਵੇਖ ਕੇ ਉਸ ਤੋਂ ਇਨਕਾਰ ਕਰਨਾ ਸੱਚ ਹੈ? ਮੁਸਾਫਿਰ ਸੋਚ ਸੋਚ ਕੇ, ਹਾਂ, ਰਬੀਅਤ ਤਾਂ ਉਹਨਾਂ ਵਿੱਚ ਪੂਰੇ ਕਮਾਲ ਦੀ ਮੰਨਣੀ ਪਵੇਗੀ, ਪਰ ਤੁਸੀਂ ਉਹਨਾਂ ਨੂੰ ਰੱਬ ਆਖਦੇ ਹੋ। ਬਾਬਾ, ਜਿਵੇਂ ਤੁਸੀਂ ਸਮਝਦੇ ਹੋ ਇਵੇਂ ਨਹੀਂ। ਤੁਸੀਂ ਸਮਝਦੇ ਹੋ ਕਿ ਇੱਕ ਟਾਹਣੀ ਤੋਂ ਟੁੱਟ ਕੇ ਫੁੱਲ ਫੁੱਲਦਾਨ ਵਿੱਚ ਆ ਗਿਆ, ਪਿੱਛੇ ਟਾਹਣੀ ਸੱਖਣੀ ਰਹਿ ਗਈ। ਅਸੀਂ ਕਹਿੰਦੇ ਹਾਂ ਕਿ ਕੋਈ ਕੁਦਰਤ ਵਿੱਚ ਐਸਾ ਟਿਕਾਣਾ ਹੈ ਕਿ ਜਿੱਥੇ ਫੁੱਲ ਟਾਹਣੀ ਤੋਂ ਟੁੱਟ ਕੇ ਤੁਹਾਡੇ ਹੱਥ ਵਿੱਚ ਵੀ ਹੈ ਅਤੇ ਟਾਹਣੀ 'ਤੇ ਵੀ ਲੱਗਾ ਪਿਆ ਹੈ। ਰੱਬ ਰੱਬ ਹੈ ਅਤੇ ਜਿਵੇਂ ਹੈ ਅਬਦਲ ਉਵੇਂ ਹੈ। ਗੁਰੂ ਨਾਨਕ ਉਸਦੀ ਗੁਰੂ ਸ਼ਕਤੀ ਸਾਡੇ ਵਿੱਚ ਆ ਕੇ ਕੰਮ ਕਰ ਗਈ ਹੈ। ਉਸ ਦੇ ਸਾਡੇ ਵਿੱਚ ਆ ਕੇ ਕੰਮ ਕਰਨ ਨਾਲ ਰੱਬ ਦੀ ਰਬੀਅਤ ਗੁਰੂ ਸ਼ਕਤੀ ਤੋਂ ਸਖਣੀ ਨਹੀਂ ਹੋ ਗਈ ਅਤੇ ਉਹ ਜਿਉਤੀ ਜੂਨ ਵਿੱਚ ਨਹੀਂ ਪੈ ਗਈ। ਸੋਨੇ ਦੇ ਗੋਲੇ ਵਿੱਚ ਅਗਨੀ ਸ਼ਕਤੀ ਪ੍ਰਵੇਸ਼ ਕਰ ਗਈ। ਅਗਨੀ ਜੂਨ ਵਿੱਚ ਨਹੀਂ ਆਈ ਪਰ ਸੋਨਾ ਅਗਨੀ ਹੋ ਗਿਆ। ਮੁਸ਼ਕਿਲ ਬਾਬੂ ਜੀ ਇਹ ਹੈ ਕਿ ਗੱਲਾਂ ਬਾਤਾਂ ਸਮਝਣਾ ਸਮਝਾਉਣਾ ਸਭ ਹੱਦ ਵਿੱਚ ਆਉਂਦਾ ਹੈ, ਜਾਂ ਜਿਵੇਂ ਉਸ ਦਿਨ ਪੰਡਿਤ ਜੀ ਕਹਿੰਦੇ ਸਨ ਕਿ ਦੇਸ਼ ਕਾਲ ਵਿੱਚ ਆਉਂਦਾ ਹੈ ਅਤੇ ਰੱਬ ਦੇਸ਼ ਕਾਲ ਤੋਂ ਪਰੇ ਹੈ। ਇਸ ਕਰਕੇ ਜਦ ਬੋਲੀਦਾ ਹੈ ਸਮਝਾਉਣ ਲਈ ਤਾਂ ਦ੍ਰਿਸ਼ਟਾਂਤਾਂ ਵਿੱਚ ਬੋਲੀਦਾ ਹੈ, ਪਰ ਦ੍ਰਿਸ਼ਟਾਂਤ ਦੇਸ਼ ਕਾਲ ਵਾਲੇ ਹੋਣ ਕਰਕੇ ਨੇੜੇ ਨੇੜੇ ਲੈ ਜਾਂਦੇ ਹਨ, ਪੂਰੇ ਪੂਰੇ ਨਹੀਂ ਕੱਢ ਸਕਦੇ। ਇਹ ਵਿਚਾਰ ਲਓ, ਇਸ ਕਰਕੇ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਇਨਸਾਨ ਪਰ ਸਭ ਇਨਸਾਨਾਂ ਤੋਂ ਉੱਚਾ ਫਿਰ ਗੋਬਿੰਦ ਰੂਪ ਆਖਦੇ ਹਾਂ। ਗੁਰੂ ਨਾਨਕ ਦੇਵ ਗੋਬਿੰਦ ਰੂਪ ਅਤੇ ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ। ਇਸ ਤਰ੍ਹਾਂ ਨਾ ਤਾਂ ਪਰਮੇਸ਼ਰ ਜਨਮ ਮਰਨ ਵਿੱਚ ਆਉਂਦਾ ਹੈ, ਨਾ ਉਹ ਪਰਮੇਸ਼ਰ ਨਾਲ ਜੁੜੇ ਅਤੇ ਅਭੇਦ ਹੋ ਕੇ ਪਰਮੇਸ਼ਰ ਰੂਪ ਹੋ ਰਹੇ ਮਹਾਂਪੁਰਖ ਇਸ ਬੇਅਦਬੀ ਦੇ ਵਾਗ ਦੇ ਹੱਕਦਾਰ ਬਣਦੇ ਹਨ ਕਿ ਉਹ ਮਾਮੂਲੀ ਇਨਸਾਨ ਥੇ। ਉਹ ਸਨ ਮਰਦ ਮੁਕੰਮਲ ਇਨਸਾਨ ਪਰ ਰੱਬ ਦੀ ਰਬੀਅਤ ਨਾਲ ਪਰਿਪੂਰਨ ਰੱਬ ਰੂਪ, ਉਸੇ ਨਾਲ ਅਭੇਦ ਮਿਲੇ ਉਸਦਾ ਸਰੂਪ। ਹਰੀਜਨ ਨੂੰ ਕਹਿ ਲਈਦਾ ਹੈ ਹਰ ਹਰ ਜਨ ਦੋਏ ਏਕ ਹੈ ਬਿਬ ਵਿਚਾਰ ਕਛ ਨਾਹੀਂ। ਅਤੇ ਗੁਰੂ ਜੀ ਤਾਂ ਧੁਰੋਂ ਹੀ ਪੂਰਨ ਆਏ ਸੇ, ਉਹਨਾਂ ਨੂੰ ਇਸ ਕਰਕੇ ਅਸੀਂ ਗੋਬਿੰਦ ਰੂਪ ਮੰਨਦੇ ਹਾਂ। ਇਸ ਤਰ੍ਹਾਂ ਸੱਜਣਾ ਅਸੀਂ ਗੁਰੂ ਨੂੰ ਰੱਬ ਅਤੇ ਇਨਸਾਨ ਮੰਨਦੇ ਹਾਂ ਅਤੇ ਵਾਹਿਗੁਰੂ ਨੂੰ ਅਜਨਮਾ ਅਤੇ ਅਜੂਨੀ ਵੀ ਮੰਨਦੇ ਹਾਂ। ਸਾਡੇ ਗੁਰੂ ਅਰਜਨ ਦੇਵ, ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਨੇ ਸਤਿਗੁਰਾਂ ਨੂੰ ਜਦੋਂ ਵਾਹਿਗੁਰੂ ਰੂਪ ਕਿਹਾ ਹੈ, ਉਹਨਾਂ ਵਿੱਚ ਰੱਬੀਅਤ ਦਾ ਜਲਾਲ ਅਤੇ ਜਮਾਲ ਤੱਕ ਕੇ ਪ੍ਰਤੀਤ ਕਰਕੇ ਆਪ ਰੱਬੀ ਰੌਂ ਪ੍ਰਾਪਤ ਕਰਕੇ ਉਹਨਾਂ ਨੂੰ ਸਰਬ ਸਮਰੱਥ ਅਭੁੱਲ ਪੂਰਨ ਆਖਿਆ ਹੈ। ਇਸੇ ਤਰ੍ਹਾਂ ਅਸੀਂ ਇਹ ਵੀ ਕਦੇ ਨਹੀਂ ਆਖਦੇ ਕਿ ਰੱਬ ਅਰਸ਼ਾਂ ਬੈਕੁੰਠਾਂ ਦੇ ਤਖ਼ਤ ਸੁੰਝੇ ਛੱਡ ਕੇ ਨਿੱਕਾ ਜਿਹਾ ਪੁਤਲਾ ਬਣ ਕੇ ਮਾਤਾ ਦੇ ਗਰਭ ਵਿੱਚ ਆ ਕੇ 9 ਮਹੀਨੇ ਮਗਰੋਂ ਜੰਮ ਪੈਂਦਾ ਹੈ। ਮੁਸਾਫਰ, ਇਹ ਤਾਂ ਠੀਕ ਹੈ ਕਿ ਤੁਸੀਂ ਵਾਹਿਗੁਰੂ ਨੂੰ ਜੋਨੀ ਵਿੱਚ ਨਹੀਂ ਦੱਸਦੇ, ਪਰ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਜਨਮ ਮਰਨ ਵਿੱਚ ਆਇਆ ਤਾਂ ਮੰਨਦੇ ਹੋ। ਜੋ ਜਨਮ ਵਿੱਚ ਆਉਂਦਾ ਹੈ ਉਹ ਜੀਵ ਹੈ, ਕਿਉਂਕਿ ਜੋ ਕਰਮਾਂ ਦਾ ਬੱਧਾ ਹੈ ਉਹ ਜਨਮ ਮਰਨ ਵਿੱਚ ਆਉਂਦਾ ਹੈ। ਜੋ ਕਰਮਾਂ ਦਾ ਬੱਧਾ ਆਉਂਦਾ ਹੈ ਉਹ ਬ੍ਰਹਮ ਰੂਪ ਅਤੇ ਗੋਬਿੰਦ ਰੂਪ ਕਿਵੇਂ ਹੋ ਸਕਦਾ ਹੈ? ਬਾਬਾ ਮੁਸਕਰਾ ਕੇ, ਸੱਜਣਾ ਤੂੰ ਕਿਸੇ ਸ਼ਹਿਰ ਜਾ ਅਤੇ ਸਾਡੇ ਕਿਸੇ ਗਿਆਨੀ ਉਪਦੇਸ਼ਕ ਨਾਲ ਵਿਚਾਰਾਂ ਕਰ, ਜਿਨ੍ਹਾਂ ਨੂੰ ਦਿਨੇ ਰਾਤ ਇਹੋ ਕੰਮ ਹੈ। ਮੈਂ ਤਾਂ ਗਰੀਬ ਕਿਰਤੀ ਹਾਂ ਅਤੇ ਹੁਣ ਜਾ ਕੇ ਪੱਠੇ ਦੱਬੇ ਦੀ ਸਾਰ ਲੈਣੀ ਹੈ। ਮੁਸਾਫਰ, ਮੈਨੂੰ ਸ਼ੌਕ ਹੈ ਕਿ ਆਪ ਦਾ ਵਕਤ ਗੁਆ ਰਿਹਾ ਹਾਂ, ਪਰ ਤੁਸੀਂ ਗੱਲਾਂ ਬਣੀਆਂ ਦਾਨੀਆਂ ਅਤੇ ਨਿਸ਼ਚੇ ਨੂੰ ਪਰੋ ਲੈਣ ਵਾਲੀਆਂ ਕਰਦੇ ਹੋ, ਇਸ ਕਰਕੇ ਮੇਰਾ ਜੀ ਨਹੀਂ ਕਰਦਾ ਕਿ ਤੁਹਾਨੂੰ ਉੱਠਣ ਦਿਆਂ। ਤੁਹਾਡੀ ਮੋਟੀ ਠੁੱਲੀ ਜਟਕੀ ਗੱਲ ਮੈਨੂੰ ਵਧੇਰੇ ਤਸੱਲੀ ਬਣਾ ਰਹੀ ਹੈ। ਪੰਡਤਾਂ ਦੀਆਂ ਗੁੰਝਲਾਂ ਅਤੇ ਉਲਝਾ ਸੁਲਝਾ ਮੈਂ ਬਥੇਰੇ ਤੱਕੇ ਹਨ, ਤੁਸੀਂ ਮੈਨੂੰ ਦਇਆ ਕਰਕੇ ਮੇਰੇ ਪ੍ਰਸ਼ਨਾਂ ਦਾ ਉੱਤਰ ਦਿਓ। ਬਾਬਾ, ਗੱਲਾਂ ਨਾਲ ਨਿਸ਼ਾਂ ਹੋਣੀਆਂ ਔਖੀਆਂ ਹਨ, ਪਰ ਅੱਛਾ ਜੋ ਸਾਡੇ ਭਰੋਸੇ ਵਿੱਚ ਹੈ ਸੁਣ ਲੈ। ਦੱਸ ਕਦੇ ਜੇਲਖਾਨੇ ਗਿਆ ਹੈ? ਮੁਸਾਫਰ, ਹਾਂ 1-2 ਵਾਰੀ। ਬਾਬਾ, ਕਿਸੇ ਪਹਿਮਾਨਗੀ ਕੀਤੀ ਦੇ ਬਦਲੇ ਕੈਦ ਹੋ ਕੇ ਗਿਆ ਸੈਂ? ਮੁਸਾਫਰ, ਨਹੀਂ। ਬਾਬਾ, ਜਦ ਤੂੰ ਕੋਈ ਕਰਮ ਮਾੜਾ ਨਹੀਂ ਸੀ ਕੀਤਾ ਤਾਂ ਤੂੰ ਜੇਲਖਾਨੇ ਕਿਵੇਂ ਗਿਓ? ਕਿਉਂਕਿ ਸਾਰੇ ਸੰਸਾਰ ਦੀਆਂ ਸਰਕਾਰਾਂ ਦਾ ਨੇਮ ਹੈ ਕਿ ਜੋ ਖੁਨਾਮੀ ਕਰੇ ਉਹ ਜੇਲਖਾਨੇ ਜਾਵੇ। ਬਿਨਾਂ ਡੰਡ ਜੋ ਕੰਮ ਕੀਤੇ ਦੇ ਜੇਲਖਾਨੇ ਕੋਈ ਨਹੀਂ ਜਾ ਸਕਦਾ। ਮੁਸਾਫਰ, ਨਹੀਂ, ਮੈਂ ਤਾਂ ਦੇਖਣ ਵਾਸਤੇ ਅਤੇ ਉਪਦੇਸ਼ ਦੇਣ ਵਾਸਤੇ ਸਰਕਾਰ ਵੱਲੋਂ ਗਿਆ ਸੀ। ਬਾਬਾ, ਤਦ ਬਿਨਾਂ ਕਰਮ ਕੀਤੇ ਦੇ ਜਾਂ ਇਉਂ ਕਹੀਏ ਕਿ ਕਰਮਾਂ ਵਿੱਚ ਬੱਝੇ ਤੋਂ ਬਿਨਾਂ ਵੀ ਆਦਮੀ ਐਸੀ ਥਾਂ 'ਤੇ ਜਾ ਸਕਦਾ ਹੈ ਜਿੱਥੇ ਕੇਵਲ ਕਰਮ ਬੱਝ ਹੋ ਕੇ ਹੀ ਜਾ ਸਕੀਦਾ ਹੈ? ਮੁਸਾਫਰ ਬੇਚੈਨ ਹੋ ਕੇ, ਹਾਂ ਜਾ ਹੀ ਸਕੀਦਾ ਹੈ। ਬਾਬਾ, ਫਿਰ ਸੱਜਣਾ गुरु नानक देव गुरु गोबिंद सिंह इस जगत विच आए जिस विच करमबाजी आ सकते हैं, तां की हो नहीं सकता कि तेरे वांगू वो करम विच बजता ना होण, पर देखण वास्ते मत देण वास्ते ते जीदान देण वास्ते आए होण। मुसाफिर शर्मा के गल दिल तां लगदी है, बाबा तू ही नहीं डॉक्टर दरोगा उपदेश कई लोग हैं जो करम बज नहीं पर फिर जेलखाने जाते हैं, उसे सीखां वाले दरवाजे थानी लंघते हैं जिस तो करम बज ते खुनामी वाले लंघते हैं, उन्हां ही थावां विच अंदर फिरते हैं पर कोई उन्हां नूं कैदी नहीं आखता। तिवें श्री गुरु नानक देव जी करम बज नहीं सन, वो पूरन पुरख सन, वो पूरन ब्रह्मवेता ब्रह्म विच लीन ब्रह्म रूप सन, वो गुरु अवतार सन, जगत जलंदा वेख के तरस खा के सुमत्ता देण ते जीदान बख्श के मोया नूं जवालन आए सन। असी जो उन्हां नूं जन्म मरण तो रहत मनते हाँ उसका यो अर्थ है, उन्हां दी महिमा विच श्री गुरु अर्जन देव जी ने आप आख्या है, जन्म मरण दोहू मैं नाही जन पर उपकारी आए, जी दान दे भगती लाइन हर स्यों लैन मिलाए। वो जन्म मरण विच नहीं चाहो जगत विच आए, वो निरोल परोपकारी हन, असी मर रहे सां सानू जी दान देण आए सन, वो एक किणका जीवन रूहानी जिंदगी दा साडे अंदर पा के सानू भगती यानी परमेश्वर दे प्यार दी सेवा विच लाउंदे हन ते ऐं रब नाल मिला देंदे हन। सो जे ऐसे परोपकारी हन जो आप रब्बी रौन नाल नकानक भरपूर लहरा रहे हन, जो करम बज नहीं पर परोपकार दी खातर साडे विच आए, उन्हां नूं तुसीं करम बजा वांगू जन्म मरण विच कीकू कह सकते हो, सगों उन्हां दा प्यार सत्कार आदर याद ध्यान लिव साडी कल्याण करता है ते सानू रब दे देश ले जांदी है। असी उन्हां विच रब्बी प्यार रब्बी नूर दा जल जलो देख के मस्त खीवे आंदे हां। तुसीं लोग सानू क्यों मश्करियां करदे हो, क्यों साडे प्यार नूं अपनी सोच दे धुरे तों तकदे हो, क्यों साडे अपने सोचण ते समझण दे धुरे तों नहीं वेखदे हो। सब पिंज अपनी धुर उत्ते घूमदे हन, इसे तरह हर किसी दे विचार नूं उसदी अपनी धुर तों समझिया करो। असी प्रेम दे धुर ते खड़े हाँ, साडा प्रेम सुरजीत ते दाना प्रेम है, सानू इथों तकिया करो। हुण दसो ये गल ठीक है कि गुरु नानक देव जी जन्म मरण तों रहत भी हन, फिर माता तृप्ता दे ग्रह जन्मे भी सन ते जगत विच आए ते इथों टुरे भी सन। मुसाफिर लम्मा साह भर के ठीक है बाबा जी, हुण तां ये गल मेरी तुर तों भी मैनू ठीक पासी है। बाबा फिर वो मनुख भी सन रब रूप भी सन, और उन्होंने ऐसा कहण विच असी ना दो रब बना रहे हाँ, ना रब नू जन्म मरण वाला बना रहे हाँ, ना बुत प्रस्ती सिखा रहे हाँ। मुसाफिर हाँ मेरी समझ विच आ गया है कि ये ठीक है, तुसा मेरे संसे निवृत्त कर देते हैं। वाहिगुरु जी का खालसा वाहिगुरु जी की फतह।